तनुवाखे गुरु साहिब जियो नाहों जति सति नहीं पड़या मूर्ख मुगदा जन्म भया नाहों जति सति नहीं पड़या मूर्ख मुगदा जन्म भया परनवत नानक तिन की शरणा जिन तो नाही विसरया परनवत नानक तिन की शरणा तिन की शरणा जिन तू नाही विसरया दंडौत वंदन अनेक बार सर्व कला समरथ डोलन तेरा खो प्रभु नानक दे कर हथ परम सम्मान योग जुगो जुग अटल सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संत बाबा ईश्वर सिंह जी महाराज उन्हां दी बरसी दी सिमरति याद विच आप जी सतगुरु दे अमृत बचन कीर्तन और करनी वाले जीवन विचों विचारां श्रवण कर रहे से। दास ने रात दे दीवान विच एक प्रकरण लेके विचार प्रारंभ कीती सी कि परमेश्वर दे घर दा ए विधान है जेड़ी चीज आकार धारण करदी है जा अखां नाल नजर आउंदी है उस चीज ने उस आकार ने जे यूं कह लिए कि जिस दी पैदाइश होई है उसने एक दिन बिणसना जरूर है। असी मौत दे मुतलक रात दे दीवान विच विचार प्रारंभ कीती सी ते दास ने एक बेनती कीती सी कि श्री गुरु ग्रंथ साहिब दी बाणी विच जिन्नी कु समझ पाठ करदियां विचार करदियां पई ते इस समझ दा अर्थ ए नहीं कि जो कुछ मैं बोलांगा ए बस इत्थों तक ही सीमित है। गुरु समरथ ने जिन्नी जिन्नी किसे नू समझ पई आप अपनी बुद्ध है जेती बरनत भिन्न भिन्न तोहे तेते। चार तरह की मौत का जिक्र गुरु ग्रंथ साहब की बाणी ने किया है। उस विचों पहली मौत जिसनों गुरु साहब ने शरीरक तौर पर बिनसना जा तन के तौर पर खत्म हो जाना, दूजी मौत है कि शरीर कायम है पर वाहगुरु जी की याद विसर जाए, वह भी बंदा मुरदिया विच ही शुमार हो जाता है। तीसरा गुरु ग्रंथ साहिब विच है कि शब्द विच मर जाना, जिन्हां महापुरखां दी याद च आपां बैठे हां शब्द विच मरे हुए जदों जींदे ने ते सच एवे मौत भी उन्हां नूं मार नहीं सकती। तीन तरह की हो गई। तो चौथी मौत का जिक्र महाराज जी ने किया कि यह रिजर्व है, यह शहीदां लई है, मरन मुनसां सूरियां हक है। कल असी रात दे दीवान च गुरु साहिब की कृपा नाल पहली तरह की मौत शरीरक मौत तो गल शुरू की। आओ उस लड़ी नू अज दे दीवान विच और रात दे दीवान विच मुकम्मल करन दा यतन करांगा। आप जितने महापुरखां नू प्रेम करन वाले सने करन वाले इकत्र होए हो, किरपा करो असीस बख्शो, क्योंकि विच संगत हर प्रभ वसै जीओ। संगत असीस बख्शे, गुरु साहब अपनी किरपालता वरदान अंदर दा टिका अंदर दी भावना बख्श के एकाग्रता नाल सतगुरु विचार करा लैन, गुरु बख्शी फतेह स्वीकार करियो। क्योंकि मेरे कोल 45-40 मिनट का टाइम क्या है गुरमुखा, सिर्फ 35 मिनट रह गए ने। करो कृपा असीस बख्शो, गुरु बख्शी फतेह स्वीकार करो जी। वाहेगुरु जी का खालसा, वाहेगुरु जी की फतेह। रात सतगुरु दे अमृत बचना विचों एक बेनती कीती सी कि असी जिन्हें भी शरीरधारी बैठे हाँ, देह नूं प्राप्त करके बैठे हाँ, असी हर एक अपनी मौत का समा लिखा के आए हाँ। सतगुरु का असी प्रमाण लिया सी बाणी चों कि संबत साहा लिखिया मिलकर पावो तेल। संबत साहा का अर्थ वैसे साहा का संबंध ब्याह नाल शादी नाल है, मैरिज नाल है, पर इत्थे साहा दा संबंध कि जदों मौत वाला समा आना है। सतगुरु कहिंदे ने ओ साल जिस दिन मौत ने आना ओ साल मुकर्र हो चुका है, ओ महीना भी लिखिया जा चुका है, ओ दिन भी मुकर्र हो चुका है। कल्ला दिन ही नहीं, सच एवे कि दिन विच ओ घड़ी ओ टाइम भी लिखिया जा चुका है कि जदों इस शरीर विचों अंतला सवास निकलना है। सारे आपां लिखा के आए हैं। दास तां कई बार बेनती रात भी की सी कि डेट ऑफ बर्थ जन्मदिन वाला समा वो बाद विच लिखिया जांदा है, पर सच एवे मौत वाला समा आपां सारे पहला ही लिखा के आए हैं। पर फर्क इन्ना कि दुनियादार बंदा जींदा है उन्हों मौत वाला दिन भुल जाता है, पर महापुरख नू अपना अंतला समा वो याद रहिंदा है। यही कारण कि दुनियादार ज्यों ज्यों मौत नेड़े आउंदी है त्यों त्यों उन्हों तृष्णा घुट के पकड़ती है, तो महापुरख ज्यों ज्यों दिन नेड़े आउंदा है नाम की बख्शिश करके हर तरह के मोह के बंधन तो मुक्त हो जाता है, हर तरह की वासना तो। सतगुरु ने अमृत बाणी च बचन कहा पहली तरह की मौत शरीरक तौर पर जाना। साहब ने फरमाया संबत साहा लिखिया मिलकर पावो तेल, दियो सज्जन आसीसड़िया ज्यो होवे साहिब स्यों मेल। आसीस दियो साध संगत जी, उस मालक नाल साडा मिलाप हो सके। ज्यो होवे साहिब स्यों मेल, घर घर एक हो पहुंचा। पहुंचा का अर्थ हुंदा साए चिट्ठी आ जाण, जिन्हों आपां कहने व्याह वाला दिन मुकर्र करना। सतगुरु कहिंदे ने दसो केड़ा शरीर है जिस विच मौत दी चिट्ठी नहीं आई। ਕਿਹੜੀ ਬਾਡੀ ਹੈ ਜਿਹਦੇ ਵਿੱਚ ਮੌਤ ਵਾਲਾ ਸਮਾਂ ਨਿਰਧਾਰਿਤ ਨਹੀਂ, ਕਿਹੜਾ ਘਰ ਹੈ ਜਿਸ ਘਰ ਦੇ ਵਿੱਚ ਮੌਤ ਦੀ ਚਿੱਠੀ ਨਹੀਂ ਆਈ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਰੋਜ਼ ਸੱਦੇ ਪੈਂਦੇ ਨੇ। ਤੇ ਸਾਹਿਬ ਨੇ ਫਰਮਾਇਆ ਸੱਦਣ ਖਾਰਾ ਸਿਮਰੀਆ ਨਾਨਕ ਸੇ ਦੇ ਅਵਨ, ਉਸ ਸੱਦਣ ਵਾਲੇ ਪਰਮਾਤਮਾ ਨੂੰ ਚੇਤੇ ਕਰ, ਕਿਉਂਕਿ ਉਹ ਦਿਨ ਤਾਂ ਸਾਡੇ ਉੱਤੇ ਵੀ ਬੜੇ ਨੇੜੇ ਆ ਰਿਹਾ ਹੈ। ਦਾਸ ਪਹਿਲੀ ਬੇਨਤੀ ਕਰ ਰਿਹਾ ਹੈ ਕਿ ਸਰੀਰਕ ਤੌਰ ਤੇ ਜੋ ਆਇਆ ਹੈ ਉਹਨਾਂ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਤਿੰਨ ਕੁ ਪ੍ਰਮਾਣ ਮੈਂ ਹੋਰ ਅਰਜ਼ ਕਰਾਂਗਾ ਸਿਰਫ ਗੁਰਬਾਣੀ ਦੇ ਦਾਇਰੇ ਵਿੱਚ ਰਹਿ ਕੇ। ਇੱਕ ਹੈ ਬਾਬਾ ਫਰੀਦ ਸਾਹਿਬ ਦੇ ਬਚਨ, ਦੂਸਰੇ ਨੇ ਹਜ਼ੂਰ ਦੀ ਬਾਣੀ 'ਚ ਭਗਤ ਰਵਿਦਾਸ ਸਾਹਿਬ ਦੇ ਬਚਨ, ਤੀਸਰੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ। ਤਿੰਨਾਂ ਮਹਾਂਪੁਰਖਾਂ ਸਤਿਗੁਰੂ ਸਾਹਿਬਾਨਾਂ ਦੇ ਬਚਨ ਪੜ੍ਹੀਏ। ਜਦੋਂ ਕੋਈ ਪਿਆਨਾ ਕਰਦਾ ਅੱਤ ਦਾ ਨਜ਼ਦੀਕੀ ਤੇ ਨਾਲ ਉਹ ਚੇਤੇ ਕਰਾਉਂਦੇ ਨੇ ਕਿ ਜਿਹੜਾ ਅੱਜ ਇਹ ਚਲਾ ਗਿਆ ਹੈ ਮਣਾ, ਕੱਲ੍ਹ ਨੂੰ ਤੂੰ ਵੀ ਇੱਥੋਂ ਕੂਚ ਕਰ ਜਾਣਾ ਹੈ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਨੇ ਖਾਂ ਕਿ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਹਰ, ਇੱਕ ਦੌਲਤ, ਦੂਸਰੀ ਜਵਾਨੀ ਤੇ ਤੀਸਰਾ ਖਿੜਿਆ ਹੋਇਆ ਫੁੱਲ। ਇਹ ਸਿਰਫ ਚਾਰ ਦਿਨਾਂ ਦੀ ਖੇਡ ਕਿਆ, ਕਿਉਂਕਿ ਖਿੜੇ ਫੁੱਲ ਨੇ ਵੀ ਸਦਾ ਨਹੀਂ ਰਹਿਣਾ। ਜਿਹੜਾ ਬੰਦੇ ਕੋਲ ਅੱਜ ਧਨ ਇਕੱਠਾ ਹੈ, ਕਰੰਸੀ ਦਾ ਮਤਲਬ ਹੀ ਇਹ ਜਿਹੜੀ ਖੱਤ ਵਿੱਚ ਠਹਿਰਦੀ ਨੇ ਆਈ ਤੇ ਨਿਕਲ ਗਈ। ਸਤਿਗੁਰੂ ਨੇ ਕਿਹਾ ਇੱਕ ਦੌਲਤ, ਦੂਸਰੀ ਜਵਾਨੀ ਤੇ ਤੀਸਰਾ, ਮਹਾਰਾਜ ਜੀ ਨੇ ਕਿਹਾ ਖਿੜਿਆ ਹੋਇਆ ਫੁੱਲ। ਇਹ ਚਾਰ ਦਿਨਾਂ ਦੇ ਪ੍ਰਾਹੁਣੇ ਨੇ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ। ਇਹਦਾ ਅਰਥ ਉਹ ਪਿਆਰੇ ਐ ਮਨੁੱਖ, ਰੰਗ ਮਾਣ ਲੈ ਦਾ ਅਰਥ ਰੰਗ ਰਲੀਆਂ ਨਹੀਂ, ਹਾਲਾਂਕਿ ਬਾਣੀ ਵਿੱਚ ਰੰਗ ਰਲੀਆਂ ਦੀ ਨਿਖੇਧੀ ਕੀਤੀ। ਤੇ ਸਤਿਗੁਰੂ ਨੇ ਕਿਹਾ ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਇੱਥੇ ਰੰਗ ਮਾਣ ਲੈ ਦਾ ਅਰਥ ਹੈ ਪਿਆਰੇ ਪ੍ਰਭੂ ਦੇ ਪ੍ਰੇਮ ਨੂੰ ਮਾਣ ਲੈ, ਉਹਦੀ ਬੰਦਗੀ ਕਰ ਲੈ, ਉਹਦਾ ਸਿਮਰਨ ਕਰ ਲੈ। ਜਵਾਨੀ ਦਾ ਵਕਤ ਹੈ ਇਸ ਤਾਕਤ ਨੂੰ ਪਰਮਾਤਮਾ ਦੀ ਬੰਦਗੀ ਵੱਲ ਲੈ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਖੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਕਿਉਂਕਿ ਥੋੜੇ ਦਿਨਾਂ ਬਾਅਦ ਇਸ ਚੋਲੇ ਨੇ ਪੁਰਾਣਾ ਹੋਣਾ ਹੈ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਅਗਲੀ ਬੇਨਤੀ ਜਿਹੜੀ ਦਾਸ ਕਰਨੀ ਚਾਹੁੰਦਾ ਹੈ, ਗੁਰੂ ਨਾਨਕ ਸਾਹਿਬ ਇਹ ਬਚਨ ਕਹਿ ਰਹੇ ਨੇ ਸੱਜਣ ਮੇਰੇ ਰੰਗਲੇ, ਇਹਦਾ ਮਤਲਬ ਜੋ ਕੋਲੋਂ ਚਲਾ ਗਿਆ ਉਹਨੂੰ ਯਾਦ ਕਰਕੇ ਕਹਿ ਰਹੇ ਨੇ ਮਨਾ ਇੱਕ ਦਿਨ ਆਪਾਂ ਵੀ ਤਾਂ ਇਸ ਰਸਤੇ 'ਤੇ ਜਾਣਾ ਹੈ, ਕਿਉਂਕਿ ਸਰੀਰਕ ਤੌਰ 'ਤੇ ਜੋ ਬਣਿਆ ਉਹਨੇ ਜਾਣਾ ਹੈ। ਅਵਤਾਰ ਆਏ, ਪੀਰ ਪੈਗੰਬਰ ਆਏ, ਸਤਿਗੁਰੂ ਸਾਹਿਬਾਨ ਆਏ, ਮਹਾਂਪੁਰਖ ਆਏ, ਸੱਚ ਇਹ ਵੀ ਸਾਰੀ ਜ਼ਿੰਦਗੀ ਇਹੀ ਦੱਸਦੇ ਰਹੇ ਕਿ ਸਰੀਰਕ ਤੌਰ 'ਤੇ ਜੋ ਆਇਆ ਉਹ ਜ਼ਰੂਰ ਜਾਏਗਾ। ਇਹ ਦ੍ਰਿਸ਼ਟਮਾਨ ਬਿਨਸੇਗਾ। ਸਾਹਿਬ ਕਹਿ ਰਹੇ ਨੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਤੇ ਅਗਲੀ ਤੁੱਕ ਆਪਣੇ 'ਤੇ ਟੁਕਾਈ, ਖੰਮ ਪੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਹਣ। ਹਮ ਪੀ ਵੰਜਾਂ ਦਾ ਅਰਥ ਹੈ ਮੈਂ ਵੀ ਇਸ ਰਸਤੇ 'ਤੇ ਜਾਣਾ ਹੈ। ਦਸ ਬੇਨਤੀ ਕਰੇ ਗੁਰੂ ਨਾਨਕ ਸਾਹਿਬ ਬਚਨ ਕਰ ਰਹੇ ਨੇ ਖੰਮ ਪੀ ਵੰਜਾਂ ਮੈਂ ਵੀ ਜਾਣਾ ਹੈ। ਭਗਤ ਰਵਿਦਾਸ ਸਾਹਿਬ ਦਾ ਇੱਕ ਬਚਨ ਹੈ, ਉਹ ਤਾਂ ਕਹਿੰਦੇ ਨੇ ਜਿੰਨੇ ਦਿਨ ਜ਼ਿੰਦਗੀ ਦੇ ਲੰਘਦੇ ਨੇ ਹਰ ਦਿਨ ਹੀ ਤਾਂ ਮੌਤ ਦੇ ਨੇੜੇ ਲਿਜਾਂਦਾ ਪਿਆ। ਉਂਝ ਦਾਸ ਨੇ ਇੱਕ ਵਾਰ ਸ਼ਾਇਦ ਇਸੇ ਬੇਨਤੀ ਕੀਤੀ ਸੀ ਕਿ ਮੌਤ 70 ਸਾਲ 80 ਸਾਲ ਬਾਅਦ ਨਹੀਂ ਆਉਂਦੀ। ਗੁਰਬਾਣੀ ਮੁਤਾਬਕ ਮੌਤ ਦੀ ਸ਼ੁਰੂਆਤ ਸਾਡੇ ਜਨਮ ਤੋਂ ਬਾਅਦ ਹੀ ਹੁੰਦੀ ਹੈ। ਜਨਮ ਤੋਂ ਬਾਅਦ ਜਿਹੜੀ ਪਹਿਲੀ ਘਟਨਾ ਵਾਪਰਦੀ ਹੈ ਉਹਨੂੰ ਅਸੀਂ ਮੌਤ ਕਹਿੰਦੇ ਹਾਂ। ਧਿਆਨ ਨਾਲ ਬੇਨਤੀ ਸੁਣਿਓ। ਆਪਾਂ ਕਹਾਂਗੇ ਵੀ ਜਨਮ ਤੋਂ ਬਾਅਦ ਤਾਂ ਐਡੀ ਵੱਡੀ ਜ਼ਿੰਦਗੀ, ਜਨਮ ਤੋਂ ਬਾਅਦ ਤਾਂ ਮਾਂ ਬਾਪ ਦੀ ਪਹਿਚਾਣ, ਭੈਣਾਂ ਭਰਾਵਾਂ ਦੀ ਪਹਿਚਾਣ, ਰਿਸ਼ਤੇਦਾਰਾਂ ਦੀ ਪਹਿਚਾਣ, ਸੰਸਾਰ ਵਿੱਚ ਬੰਦਾ ਤਾਲੀਮ ਲੈਂਦਾ, ਵਿੱਦਿਆ ਲੈਂਦਾ ਜਾਂ ਕੰਮ ਕਾਰ ਕਰਦਾ। ਮੌਤ ਤੋਂ, ਜਨਮ ਤੋਂ ਬਾਅਦ ਪਹਿਲੀ ਘਟਨਾ ਮੌਤ ਕਿਵੇਂ? ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜਨਮ ਤੋਂ ਬਾਅਦ ਪਹਿਲੀ ਘਟਨਾ ਮਰਨ ਦੀ ਵਾਪਰਦੀ ਹੈ, ਜਿਹਨੂੰ ਅਸੀਂ ਮਰਨ ਦੀ ਸ਼ੁਰੂਆਤ ਕਹਿ ਸਕਦੇ ਹਾਂ। ਖਾਂ ਪੂਰੀ ਹੁੰਦਿਆਂ ਪ੍ਰਕਿਰਿਆ ਨੂੰ ਮੁੱਕਦਿਆਂ 70 ਸਾਲ ਲੱਗ ਜਾਣ, 60 ਸਾਲ ਲੱਗ ਜਾਣ, 50 ਸਾਲ ਲੱਗ ਜਾਣ, ਸ਼ੁਰੂਆਤ ਸਾਡੇ ਜਨਮ ਤੋਂ ਹੁੰਦੀ ਏ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਮੌਤ ਆ ਗਈ, ਉਸ ਵੇਲੇ ਮੌਤ ਦੀ ਪ੍ਰਕਿਰਿਆ ਮੁਕੰਮਲ ਹੋ ਜਾਂਦੀ ਹੈ। ਥੋੜ੍ਹਾ ਜਿਹਾ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ। ਅਸੀਂ ਘਰ ਤੋਂ ਚੱਲ ਕੇ ਆਏ ਹਾਂ ਅੱਜ ਗੁਰਦੁਆਰਾ ਕਰਮਸਰ ਵਿਖੇ। ਜਦੋਂ ਆਪਾਂ ਘਰ ਤੋਂ ਚੱਲੇ ਹਾਂ ਉਦੋਂ ਸਾਡੀ ਸ਼ੁਰੂਆਤ ਹੈ। ਯਾਦ ਰੱਖਿਓ ਗਿਣਤੀ ਸਾਡੇ ਪੈਰਾਂ ਦੀ, ਸਾਡੇ ਟਾਈਮ ਦੀ ਇੱਧਰ ਆਉਣ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਆਪਾਂ ਘਰ ਤੋਂ ਚੱਲੇ ਅਤੇ ਜਦੋਂ ਆਪਾਂ ਸੰਗਤ 'ਚ ਆ ਕੇ ਮੱਥਾ ਟੇਕਿਆ, ਉਹ ਸਾਡੀ ਸ਼ੁਰੂਆਤ ਦੀ ਮੁਕੰਮਲਤਾ ਹੋ ਗਈ। ਭਾਵੇਂ ਅੱਧਾ ਘੰਟਾ ਪਹਿਲਾਂ ਚੱਲੇ, ਇੱਕ ਘੰਟਾ ਪਹਿਲਾਂ ਚੱਲੇ, ਯਾਦ ਰੱਖਿਓ ਅੱਧਾ ਘੰਟਾ ਪਹਿਲਾਂ ਚੱਲਿਆ ਹੋਇਆ ਸਫ਼ਰ ਵੀ ਮੁਕੰਮਲਤਾ ਵਿੱਚ ਗਿਣਿਆ ਜਾਏਗਾ। ਜੇ ਪਹਿਲਾ ਕਦਮ ਨਾ ਪੱਟਦੇ ਤਾਂ ਅਖੀਰਲਾ ਕਦਮ ਕਿਵੇਂ ਆਉਂਦਾ? ਜੇ ਘਰੋਂ ਨਾ ਤੁਰਦੇ ਇੱਥੇ ਕਿਵੇਂ ਪਹੁੰਚਦੇ? ਜੇ ਪਿਆਰਿਓ ਜਨਮ ਤੋਂ ਬਾਅਦ ਪਹਿਲਾ ਸਵਾਸ ਨਾ ਨਿਕਲਦਾ ਤਾਂ ਅੰਤਲੇ ਨੂੰ ਥਾਂ ਕਿੱਥੇ ਮਿਲਦੀ? ਪਹਿਲੇ ਨੇ ਥਾਂ ਬਣਾਈ ਤਾਂ ਹੀ ਤਾਂ ਅੰਤਲਾ ਬਾਹਰ ਨਿਕਲਿਆ ਹੈ। ਫਿਰ ਬੇਨਤੀ ਧਿਆਨ ਨਾਲ ਮੇਰੀ ਸੁਣਿਓ। ਜਨਮ ਤੋਂ ਬਾਅਦ ਅਸੀਂ ਸਵਾਸ ਲੈਂਦੇ, ਪਹਿਲਾ ਸਵਾਸ ਬਾਹਰ ਨਿਕਲਿਆ ਉਹਨੇ ਦੂਜੇ ਨੂੰ ਥਾਂ ਦੇ ਦਿੱਤੀ, ਦੂਜਾ ਸਵਾਸ ਬਾਹਰ ਨਿਕਲਿਆ ਉਹਨੇ ਤੀਜੇ ਨੂੰ ਥਾਂ ਦੇ ਦਿੱਤੀ, ਤੀਜੇ ਨੇ ਉਸ ਤੋਂ ਅਗਲੇ ਨੂੰ। ਇਉਂ ਕਹਿ ਲਈਏ ਕਿ ਅਣਗਿਣਤ ਸਵਾਸ ਇੱਕ ਇੱਕ ਸਵਾਸ ਕਰਦੇ ਇੱਕ ਇੱਕ ਸਵਾਸ ਕਰਦਿਆਂ ਪੂਰੇ ਦੀ ਪੂਰੀ ਦੇਹੀ ਵਿੱਚ ਜਿਤਨੇ ਸਵਾਸ ਸਨ ਉਹ ਸਾਰੀ ਖਾਲੀ ਹੋ ਗਏ। ਇਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਆਪਣੀ ਪਵਿੱਤਰ ਬਾਣੀ 'ਚ ਫੁਰਮਾਇਆ ਹੈ ਕਿ ਪਾਣੀ ਦਾ ਘੜਾ ਭਰਿਆ ਹੈ, ਸਾਰਾ ਪਾਣੀ ਉੱਪਰੋਂ ਘੜੇ ਦੇ ਲਭਾ ਲਭ ਮੂੰਹ ਤੱਕ ਭਰਿਆ ਹੋਇਆ ਘੜਾ। ਮੰਨ ਲਓ ਉਹਨੂੰ ਇੱਕ ਠੋਕਰ ਵੱਜ ਜਾਏ, ਤੇੜ ਆ ਜਾਏ ਅਤੇ ਇੱਕ ਬੂੰਦ ਪਾਣੀ ਦੀ ਘੜੇ 'ਚੋਂ ਪਹਿਲਾਂ ਬਾਹਰ ਨਿਕਲੀ, ਪਿਆਰੇ ਉਹ ਘੜਾ ਤਾਂ ਭਰਿਆ ਪਿਆ ਸੀ। ਪਹਿਲੀ ਬੂੰਦ ਨਿਕਲੀ ਉਹਨੇ ਦੂਜੀ ਦੀ ਰਸਤਾ ਬਣਾ ਦਿੱਤਾ, ਦੂਜੀ ਨੇ ਤੀਸਰੀ ਦਾ ਰਾਹ ਬਣਾ ਦਿੱਤਾ। ਇੱਕ ਬੂੰਦ ਪਹਿਲੀ ਨਿਕਲੀ ਉਹਨੇ ਅੰਤਲੀ ਬੂੰਦ ਨੂੰ ਰਾਹ ਬਣਾ ਕੇ ਘੜਾ ਖਾਲੀ ਕਰਾ ਦਿੱਤਾ। ਇਹ ਵੀ ਤਾਂ ਇੱਕ ਘੜਾ ਹੀ ਹੈ ਨਾ। ਅਸੀਂ ਸਵਾਸਾਂ ਦਾ ਪਾਣੀ ਲੈ ਕੇ ਆਏ ਹਾਂ, ਪਹਿਲਾ ਸਵਾਸ ਨਿਕਲਿਆ ਇਸ ਘੜੇ ਵਿੱਚੋਂ, ਦੂਜੇ ਦੀ ਥਾਂ ਬਣ ਗਈ। ਪਿਆਰਿਓ ਜੇ ਘੜੇ 'ਚੋਂ ਪਹਿਲੀ ਬੂੰਦ ਨਾ ਨਿਕਲਦੀ ਤਾਂ ਅੰਤਲੀ ਬੂੰਦ ਕਿੱਥੇ ਨਿਕਲਦੀ? ਜੇ ਪਹਿਲਾ ਸਵਾਸ ਨਾ ਸ਼ੁਰੂ ਹੁੰਦਾ ਤਾਂ ਅੰਤਲਾ ਸਵਾਸ ਕਿਵੇਂ ਬਣਦਾ? ਮੇਰੀ ਸਿਰਫ ਇੱਕ ਬੇਨਤੀ ਹੈ ਕਿ ਜਨਮ ਤੋਂ ਬਾਅਦ ਪਹਿਲੀ ਜਿਹੜੀ ਘਟਨਾ ਵਾਪਰਦੀ ਹੈ ਸਾਡੇ ਸਰੀਰ ਨਾਲ ਉਹ ਮੌਤ ਦੀ ਵਾਪਰਦੀ ਹੈ। ਇਸੇ ਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਕਿਹਾ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਦੁਨੀਆਦਾਰ ਬੰਦਾ ਕਹਿ ਰਿਹਾ ਮੇਰਾ ਬੱਚਾ ਵੱਡਾ ਹੋ ਰਿਹਾ, ਪਰ ਗੁਰਬਾਣੀ ਕਹਿ ਰਹੀ ਹੈ ਵੱਡਾ ਨਹੀਂ ਹੋ ਰਿਹਾ, ਛੋਟਾ ਹੋ ਰਿਹਾ। ਇਹ ਦਿਨ ਬ ਦਿਨ ਘੱਟ ਰਿਹਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਕਿ ਜਨਮ ਤੋਂ ਬਾਅਦ ਸਾਡੀ ਮੌਤ ਦੀ ਸ਼ੁਰੂਆਤ ਹੈ ਅਤੇ ਮੁਕੰਮਲ ਤਾਂ ਉਦਣ ਹੈ ਜਿੱਦਣ ਸਵਾਸ ਸਾਰੇ ਬਾਹਰ ਨਿਕਲ ਜਾਂਦੇ। ਜਨਨੀ ਜਾਨਤ ਸੁਧ ਵੱਡਾ ਹੋਟ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਦ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਅਸੀਂ ਕਹਿ ਰਹੇ ਹਾਂ ਵੱਡਾ ਹੋ ਰਿਹਾ, ਪਰ ਮੌਤ ਕਹਿੰਦੀ ਹੈ ਨਹੀਂ ਭਲੇ ਲੋਕੋ, ਬੱਚਾ ਤੁਹਾਡਾ ਵੱਡਾ ਨਹੀਂ ਹੋ ਰਿਹਾ, ਹਰ ਸਾਲ ਛੋਟਾ ਹੋ ਰਿਹਾ ਹੈ। ਜੇ 70 ਸਾਲ ਨੇ 80 ਸਾਲ ਜੀਣਾ ਸੀ, 10 ਸਾਲ ਵਿੱਚੋਂ ਨਿਕਲ ਗਿਆ, ਘੱਟ ਗਿਆ ਕਿ ਵੱਧ ਗਿਆ? ਜਿੰਨੇ ਜ਼ਿੰਦਗੀ ਦੇ ਸਾਲ ਨਿਕਲੇ ਉਹ ਘਟੇ ਨੇ, ਉਹ ਵਧੇ ਨੇ? ਦਾਸ ਨੇ ਇੱਕ ਵਾਰ ਇੱਕ ਮਹਾਂਪੁਰਖਾਂ ਦੇ ਜੀਵਨ 'ਚ ਘਟਨਾ ਪੜ੍ਹੀ ਸੀ। ਇੱਕ ਨੌਜਵਾਨ ਰੋਜ਼ ਸਾਧੂ ਦੀ ਸੰਗਤ ਵਿੱਚੋਂ ਉੱਥੇ ਬੈਠੇ ਰਹਿਣਾ, ਕੋਈ ਸ਼ਹਿਰ ਤੋਂ ਚੀਜ਼ ਤਾਂ ਨਹੀਂ ਮੰਗਾਉਣੀ, ਮੈਂ ਤੁਹਾਨੂੰ ਲਿਆ ਦਿਆਂਗਾ। ਉਹ ਹੱਸ ਕੇ ਕਹਿਣ ਲੱਗੇ, ਹਾਂ ਮੈਂ ਤਾਂ ਕਦੀ ਸ਼ਹਿਰ ਗਿਆ ਨਹੀਂ, ਆਹ 3 ਕੁ ਚੀਜ਼ਾਂ ਨੇ ਮੇਰੀਆਂ ਲੈ ਆਵੀ। ਉਹ ਕਹਿੰਦਾ ਦੱਸੋ ਬਾਬਾ ਜੀ, ਤੁਹਾਨੂੰ ਵੀ ਚੀਜ਼ਾਂ ਦੀ ਲੋੜ ਪੈ ਗਈ? ਕਿਉਂਕਿ ਚਲਾਕ ਬੰਦਾ ਕਦੀ ਆਪਣੇ ਪੈਰਾਂ 'ਤੇ ਪਾਣੀ ਨਹੀਂ ਜੇ ਪੈਣ ਦਿੰਦਾ। ਯਾਦ ਰੱਖਿਓ ਇੱਕ ਤਰਕ ਵਾਲਾ ਬੰਦਾ, ਅੰਦਰ ਦੀ ਚਲਾਕੀ ਵਾਲਾ ਬੰਦਾ। ਇੱਥੋਂ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਬ੍ਰਹਮਾ ਨੇ ਵੇਦ ਕਹਿ, ਜੇ ਬ੍ਰਹਮਾ ਵਰਗਾ ਵੀ ਕਹਿ ਜਾਏ ਬੰਦੇ ਬਣ ਜਾਓ, ਚਲਾਕ ਬੰਦੇ ਤਾਂ ਬ੍ਰਹਮਾ ਦੀ ਗੱਲ ਵੀ ਨਹੀਂ ਮੰਨਦੇ। ਬ੍ਰਹਮਾ ਹੂਕੋ ਕਿਉਂ ਨਾ ਮੰਨੇ? ਉਹਨੇ ਫਿਰ ਕਿਹਾ ਤੁਹਾਨੂੰ ਵੀ ਚੀਜ਼ਾਂ ਦੀ ਲੋੜ ਪੈ ਗਈ? ਉਹ ਹੱਸ ਕੇ ਕਹਿਣ ਲੱਗੇ, ਜਿਹੜੀਆਂ ਮੈਂ ਲਿਖਾਉਣ ਲੱਗਾ ਉਹ ਤੇਰੇ ਵਾਸਤੇ ਹੀ ਨੇ। ਉਹ ਕਹਿੰਦਾ ਦੱਸੋ। ਉਹਨਾਂ ਨੇ ਕਿਹਾ ਵੀ ਲਿਖ ਤੂੰ। ਉਹ ਕਹਿੰਦਾ ਲਿਖਣ ਦੀ ਗੱਲ ਕੀ, ਮੈਨੂੰ ਜ਼ਬਾਨੀ ਚੇਤੇ ਰਹਿ ਜਾਣਗੀਆਂ। ਉਹ ਕਹਿੰਦੇ ਚੇਤੇ ਤਾਂ ਅਜੇ ਤੱਕ ਨਹੀਂ ਹੋਈਆਂ, ਤੇਰੀ ਉਮਰ 25-26 ਸਾਲ ਦੀ ਹੋ ਗਈ। ਉਹਨੇ ਕਾਗਜ਼ ਪੈਨਸਿਲ ਲੈ ਕੇ ਜੀ ਲਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਪਹਿਲੀ ਚੀਜ਼ ਦਾ ਨਾਮ ਕਹਿ ਘਟੇ ਘਟੇ। ਉਹ ਸੋਚੀ ਪੈ ਗਿਆ, ਕਹਿੰਦਾ ਘਟੇ ਘਟੇ ਤਾਂ ਕੋਈ ਚੀਜ਼ ਨਹੀਂ, ਕੱਪੜਾ ਨਹੀਂ ਪਾਉਣ ਵਾਲਾ, ਖਾਣ ਵਾਲੀ ਚੀਜ਼ ਨਹੀਂ, ਘਟੇ ਘਟੇ ਕਿਹਨੂੰ? ਉਹ ਕਹਿਣ ਲੱਗੇ ਲਿਖੀ ਜਾ ਤੂੰ, ਪਹਿਲੀ ਦਾ ਨਾਮ ਕਹਿ ਘਟੇ ਘਟੇ। ਉਹਨੇ ਲਿਖ ਲਿਆ। ਕਹਿਣ ਲੱਗਾ ਦੂਸਰੀ, ਕਹਿਣ ਲੱਗੇ ਦੂਸਰੀ ਦਾ ਨਾਮ ਹੈ ਵਧੇ ਵਧੇ। ਉਹ ਫਿਰ ਸੋਚੀ ਪੈ ਗਿਆ, ਇਹ ਘਟੇ ਵਧੇ ਕੀ ਚੀਜ਼ ਹੋ ਗਈ, ਕਿਹੜੀ ਚੀਜ਼? ਚੀਜ਼ ਦਾ ਨਾਮ ਤਾਂ ਲਿਖਾਓ। ਜੇ ਆਪਾਂ ਦੇਖੋ ਕੋਈ ਚੀਜ਼ ਖਰੀਦਾਂਗੇ, ਘੱਟ ਜਾਂ ਵੱਧ ਕਿਸੇ ਚੀਜ਼ ਨੂੰ ਕਹਾਂਗੇ ਨਾ ਕਿ ਫਲਾਣੀ ਚੀਜ਼ ਘੱਟ ਖਰੀਦਣੀ, ਫਲਾਣੀ ਵੱਧ ਲੈਣ। ਉਹ ਕਹਿਣ ਲੱਗੇ ਨਹੀਂ, ਪਹਿਲੀ ਦਾ ਨਾਮ ਹੈ ਘਟੇ ਘਟੇ, ਦੂਜੀ ਦਾ ਨਾਮ ਹੈ ਵਧੇ ਵਧੇ। ਉਹ ਕਹਿੰਦਾ ਤੀਜੀ, ਸੋਚਿਆ ਸ਼ਾਇਦ ਤੀਜੀ ਦੇ ਦੱਸ ਦੇਣਗੇ ਕਿਹੜੀ ਚੀਜ਼। ਕਹਿਣ ਲੱਗੇ ਤੀਜੀ ਦਾ ਨਾਮ ਹੈ ਨਾ ਵਧੇ ਤੇ ਨਾ ਘਟੇ। ਮੈਂ ਸ਼ਾਇਦ ਇੱਕ ਵਾਰੀ ਇੱਥੇ ਅਰਜ਼ ਕਰਕੇ ਗਿਆ। ਉਹ ਸੋਚੀ ਪੈ ਗਿਆ ਵੀ ਚੀਜ਼ ਦਾ ਨਾਮ ਦੱਸੋ ਕਿਹੜੀ ਹੈ। ਉਹ ਕਹਿਣ ਲੱਗੇ ਬਸ ਇਹ ਹੀ ਹੈ ਕਿ ਘਟੇ ਘਟੇ, ਵਧੇ ਵਧੇ, ਨਾ ਵਧੇ ਤੇ ਨਾ ਘਟੇ। ਕਹਿਣ ਲੱਗੇ ਲੈ ਕੇ ਆਈ ਜ਼ਰੂਰ। ਉਹ ਬੜਾ ਛਿੱਥਾ ਜਿਹਾ ਪੈ ਗਿਆ ਵੀ ਇਹ ਚੀਜ਼ਾਂ ਕਿਹੜੀਆਂ ਹੋਣਗੀਆਂ, ਇਹ ਖਾਣ ਵਾਲੀ, ਇਹ ਪਾਉਣ ਵਾਲੀ। ਪੁੱਛਦਾ ਮੈਨੂੰ ਦੱਸ ਤਾਂ ਦਿਓ ਵੀ ਇਹ ਖਾਣ ਵਾਲੀ, ਪਾਉਣ ਵਾਲੀ, ਖੰਡਾਉਣ ਵਾਲੀ ਕਿਹੜੀ ਚੀਜ਼। ਕਹਿਣ ਲੱਗੇ ਜਾ, ਆਪੇ ਕੋਈ ਉੱਤਰ ਤੈਨੂੰ ਦੇ ਦੇਵੇਗਾ। ਬਾਜ਼ਾਰ 'ਚ ਗਿਆ ਜੀ, ਡਰੇ ਵੀ ਇਹ ਚੀਜ਼ਾਂ ਮਿਲਣਗੀਆਂ ਕਿੱਥੋਂ। ਕਹਿੰਦੇ ਨੇ ਪੰਸਾਰੀ ਕੋਲ ਚਲਾ ਗਿਆ। ਮਾਨੇ ਕਿਹਾ ਹੋ ਸਕਦਾ ਪੁਰਾਣੀਆਂ ਜੜੀਆਂ ਬੂਟੀਆਂ ਚੀਜ਼ਾਂ ਦਾ ਇਹਨਾਂ ਨੂੰ ਪਤਾ ਹੈ। ਜਦੋਂ ਵੇਖਿਆ ਨਾ ਗ੍ਰਾਹਕ ਕੋਈ ਨਹੀਂ, ਇਕੱਲਾ ਹੈ, ਇਸ ਕਰਕੇ ਵੀ ਕਿਤੇ ਮੇਰਾ ਮਜ਼ਾਕ ਨਾ ਉੱਡੇ, ਮੈਨੂੰ ਬੇਵਕੂਫ ਨਾ ਕਹੇ ਦੁਕਾਨਦਾਰ। ਇਕੱਲਿਆਂ ਵੇਖ ਕੇ ਕਹਿਣ ਲੱਗਾ ਤਿੰਨ ਚੀਜ਼ਾਂ ਮਿਲ ਜਾਣਗੀਆਂ, ਕਾਗਜ਼ ਖੋਲਿਆ। ਕਹਿਣ ਲੱਗਾ ਦੱਸੋ। ਜਦੋਂ ਉਹਨੇ ਬੋਲਿਆ ਵੀ ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ, ਉਹ ਕਹਿਣ ਲੱਗਾ ਆ ਬੋਲ। ਕਹਿੰਦਾ ਬਸ ਆਈ। ਉਹ ਕਹਿਣ ਲੱਗੇ ਅੱਗੇ ਤਾਂ ਬੋਲ ਵੀ ਕਿਹੜੀ ਵਧੇ, ਕਿਹੜੀ ਘਟੇ, ਨਾ ਘਟੇ ਨਾ ਵਧੇ, ਚੀਜ਼ ਕਿਹੜੀ ਹੈ? ਉਹ ਕਹਿੰਦਾ ਮੈਨੂੰ ਲਿਖਾਉਣ ਵਾਲੇ ਨੇ ਲਿਖਾਇਆ। ਕਹਿੰਦਾ ਮੂਰਖਾ ਜਾ, ਚਲਾ ਜਾ, ਪਹਿਲਾਂ ਚੀਜ਼ ਲਿਖ ਕੇ ਲਿਆ, ਉਹ ਚੀਜ਼ ਕਿਹੜੀ ਹੈ? ਮਨ ਨੇ ਸੋਚਿਆ ਅੱਜ ਮੇਰਾ ਮਜ਼ਾਕ ਬਾਬੇ ਨੇ ਬਣਾ ਦਿੱਤਾ। ਉਹ ਕਈਆਂ ਥਾਵਾਂ ਤੇ ਗਿਆ, ਕਿਤੋਂ ਵੀ ਉੱਤਰ ਨਾ ਮਿਲਿਆ। ਅਖੀਰ ਤੇ ਗੁੱਸਾ ਤੇ ਪਰੇਸ਼ਾਨੀ। ਮਨ ਨੇ ਕਿਹਾ ਬਣਿਆ ਫਿਰਦਾ ਵੱਡਾ ਸੰਤ, ਅੱਜ ਜਦੋਂ ਉਹਦੇ ਚੇਲੇ ਬੈਠੇ ਹੋਣਗੇ ਮੈਂ ਬੇਇੱਜ਼ਤੀ ਕਰਾਂਗਾ। ਰੁੱਖਾਪਨ ਲੈ ਕੇ ਆ ਗਿਆ। ਜਦੋਂ ਸ਼ਹਿਰ ਤੋਂ ਵਾਪਸ ਮੁਰਿਆ ਤੇ ਕਹਿੰਦੇ ਨੇ ਰਸਤੇ ਵਿੱਚ ਬ੍ਰਿਕਸ਼ ਦੇ ਥੱਲੇ ਇੱਕ ਧਰਮਾਤਮਾ ਬੈਠੇ ਨੇ, ਨੇਤਰ ਉਹਦਾ ਨਿਬੰਧ ਸਨ, ਧੁੱਪ ਬੜੀ ਸੀ। ਉਸ ਨੌਜਵਾਨ ਨੇ ਸੋਚਿਆ ਚਲੋ ਕਿ ਦੁਪਹਿਰੇ ਘੜੀ ਆਰਾਮ ਕਰਨੇ ਆ। ਉੱਥੇ ਲੇਟ ਗਿਆ, ਦੇਖਿਆ ਵੀ ਉਹ ਸੱਚਮੁੱਚ ਸਾਧੂ ਕੋਲ ਬੈਠਿਆ। ਅੰਦਰ ਦਾ ਸੁੱਖ, ਅੰਦਰ ਦੀ ਠੰਡ ਮਿਲੀ, ਥੋੜ੍ਹਾ ਜਿਹਾ ਟਿਕਾ ਬਣਿਆ। ਅਤੇ ਮਨ ਨੇ ਕਿਹਾ ਵੀ ਇਹਦੇ ਤੂੰ ਪੁੱਛ ਲਈਏ, ਕੀ ਪਤਾ ਸਾਧ ਕੀ ਰਮਜ ਸਾਧ ਹੀ ਜਾਣਦਾ ਹੋਵੇ। ਅਤੇ ਇਹ ਵੀ ਸੱਚ ਹੈ, ਆਤਮਕ ਜੀਵਨ ਵਾਲੇ ਦੀ ਸਮਝ ਆਤਮਕ ਜੀਵਨ ਵਾਲਾ ਹੀ ਜਾਣਦਾ ਹੈ। ਮਹਾਂਪੁਰਖ ਦੋ ਆਪਸ 'ਚ ਬੈਠੇ ਹੋਣ, ਵਿਦਿਆਰਥੀ ਸ਼ਾਗਿਰਦ ਕੋਲ ਬੈਠੇ ਹੋਣ, ਕੋਈ ਜ਼ਰੂਰੀ ਨਹੀਂ ਉਹ ਬੋਲ ਕੇ ਸਾਡੀ ਤਰ੍ਹਾਂ ਕਥਾ ਕਰਨ। ਸੱਚ ਇਵੇਂ ਮਹਾਂਪੁਰਖਾਂ ਦੀ ਖਾਮੋਸ਼ੀ ਵੀ ਬਹੁਤ ਕੁਝ ਦੇ ਜਾਂਦੀ ਹੈ, ਉਹਨਾਂ ਦੀ ਚੁੱਪ ਵਿੱਚ ਵੀ ਬਹੁਤ ਕੁਝ ਹੁੰਦਾ ਹੈ। ਕੋਈ ਜ਼ਰੂਰੀ ਨਹੀਂ ਉਹ ਬੋਲਣ, ਉਹਨਾਂ ਦੀ ਖਾਮੋਸ਼ੀ ਵੀ ਬੰਦੇ ਨੂੰ ਬਹੁਤ ਕੁਝ ਦਿੰਦੀ ਹੈ। ਉਹ ਜਦੋਂ ਨੇਤਰ ਖੁੱਲ੍ਹੇ ਮਹਾਂਪੁਰਖਾਂ ਦੇ, ਉਸ ਨੌਜਵਾਨ ਨੇ ਪੁੱਛ ਲਿਆ, ਕਹਿਣ ਲੱਗਾ ਜੀ ਮੈਂ ਇੱਕ ਸਵਾਲ ਪੁੱਛਣਾ ਤੁਹਾਡੇ ਤੋਂ। ਕਹਿਣ ਲੱਗੇ ਦੱਸ ਬੇਟਾ। ਉਹਨੇ ਕਾਗਜ਼ ਖੋਲ੍ਹ ਕੇ ਕਿਹਾ ਆਹ ਤਿੰਨ ਗੱਲਾਂ ਮੈਨੂੰ ਕਿਸੇ ਨੇ ਲਿਖਾਈਆਂ ਨੇ, ਸਾਰੀਆਂ ਦੱਸ ਦਿੱਤੀਆਂ, ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ, ਇਹ ਤਿੰਨ ਖੈਣ ਕੀ? ਉਹ ਹੱਸ ਕੇ ਕਹਿਣ ਲੱਗੇ ਤੈਨੂੰ ਲਿਖਾਈਆਂ ਕਿੰਨੇ ਨੇ? ਉਹ ਕਹਿੰਦਾ ਸਾਡੇ ਪਿੰਡ ਇੱਕ ਸਾਧੂ ਨੇ, ਮੈਂ ਤਾਂ ਐਵੇਂ ਉਹਨਾਂ ਕੋਲ ਜਾਂਦਾ ਵਾਂ ਸ਼ੁਗਲ ਮੇਲਾ ਕਰਨ ਲਈ। ਕਹਿਣ ਲੱਗੇ ਜਿਨ੍ਹਾਂ ਲਿਖਾਈਆਂ ਨੇ ਉਹ ਸ਼ੁਗਲ ਮੇਲੇ ਵਾਲਾ ਨਹੀਂ, ਉਹ ਅੰਦਰੋਂ ਜਾਗੀ ਹੋਈ ਆਤਮਾ ਹੈ, ਉਹ ਸੁਰਤੀ ਵਾਲੇ ਨੇ, ਉਹ ਪ੍ਰਭੂ ਦੇ ਪਿਆਰੇ ਹੋਣਗੇ। ਕਹਿਣ ਲੱਗਾ ਆਹ ਤਿੰਨ ਗੱਲਾਂ ਜਿਹੜੀਆਂ ਮੈਨੂੰ ਤਿੰਨ ਫਿਕਰੇ ਲਿਖਾਏ ਨੇ, ਚੀਜ਼ ਕੀ ਹੈ, ਕਿੱਥੋਂ ਮਿਲਣਗੀਆਂ? ਕਹਿਣ ਲੱਗੇ ਬੇਟਾ ਤੂੰ ਆਪਣੀ ਬੋਡੀ ਵੱਲ ਝਾਤੀ ਮਾਰ, ਇਹ ਤਿੰਨੇ ਤੇਰੇ ਵਿੱਚ ਹੀ ਨੇ। ਕਹਿਣ ਲੱਗਾ ਮੇਰੇ 'ਚ ਤਿੰਨੇ? ਇਹਨਾਂ ਦਾ ਉੱਤਰ। ਕਹਿਣ ਲੱਗੇ ਪੈਨਸਲ ਲੈ ਤੇ ਦੇ ਅੱਗੇ ਲਿਖ। ਉਹਨਾਂ ਲਿਖਾਉਣਾ ਸ਼ੁਰੂ ਕੀਤਾ। ਕਹਿਣ ਲੱਗੇ ਪਹਿਲੀ ਉਹਨਾਂ ਨੇ ਗੱਲ ਲਿਖਾਈ ਹੈ ਘਟੇ ਘਟੇ, ਕਲਕੀ ਬੇਲਾ ਇਆਂ ਖਾੜ ਚਲੋ ਹਰ ਲਾਹਾ ਆਗੈ, ਬਸਨ ਸੇਲਾ ਅੱਗੇ ਕੀ ਇਹ ਔਦ ਘਟੈ,
ਇਵੇਂ ਘਟੇ ਘਟੇ ਜਿਹੜੀ ਉਮਰ ਮਿਲ ਰਹੀ ਹੈ ਘੱਟ ਜਾਣ, ਇਹ ਤਾਂ ਖਿਣ ਖਿਣ ਕਰਕੇ ਘੱਟ ਰਹੀ। ਔਦ ਘਟੈ ਦਿਨ ਸੁਰੈਣਾ ਰੇ ਮਨ ਗੁਰਮਿਲਕਾ ਸਵਾਰ, ਦਿਨ ਰਾਤ ਕਰਕੇ। ਇਹਨੂੰ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਕਿਹਾ ਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਇਹਦਾ ਮਤਲਬ ਘਟੇ ਦਾ ਸੰਬੰਧ ਸਾਡੀ ਉਮਰ ਨਾਲ ਹੈ ਬੇਟਾ। ਜਿਨ੍ਹਾਂ ਨੇ ਘਟੇ ਘਟੇ ਲਿਖਾਇਆ, ਇਹਦਾ ਮਤਲਬ ਇਹ ਵੇ ਕਿ ਦਿਨ ਦਿਨ ਕਰਕੇ, ਖਿਨ ਖਿਨ ਕਰਕੇ ਤੇਰੀ ਉਮਰ, ਤੇਰੀ ਆਰਬਲਾ ਘੱਟਦੀ ਪਈ ਹੈ। ਮਨ ਨੂੰ ਸੋਝੀ ਪੈ ਗਈ, ਵਾਕਈ ਗੱਲ ਠੀਕ ਹੈ, ਜਿੱਦਣ ਦਾ ਜਨਮ ਲਿਆ ਉਦੋਂ ਬਾਅਦ ਘਾਟਾ ਉਮਰ ਦਾ ਹੀ ਪੈ ਰਿਹਾ ਨਾ, ਇਹ ਵੱਧਦੀ ਤਾਂ ਨਹੀਂ ਪਈ। ਘਟੇ ਘਟੇ ਦਾ ਮਤਲਬ ਹੈ ਉਮਰ। ਉਹਨੇ ਕਿਹਾ ਫਿਰ ਅਗਲੀ ਗੱਲ ਦੱਸੋ, ਵਧੇ ਵਧੇ ਦਾ ਮਤਲਬ ਕੀ ਹੈ? ਘਟੇ ਘਟੇ ਤਾਂ ਤੁਹਾਡੀ ਗੱਲ ਮੰਨ ਲਈ ਉਮਰ, ਅਤੇ ਵਧੇ ਵਧੇ ਕੀ ਹੈ? ਸਰੀਰ? ਕਹਿਣ ਲੱਗੇ ਨਹੀਂ ਬੇਟਾ, ਵਧੇ ਵਧੇ ਦੇ ਅੱਗੇ ਲਿਖਦੇ ਤਮਾ, ਤ੍ਰਿਸ਼ਨਾ। ਜੇ ਪਰਮਾਤਮਾ ਦੀ ਬੰਦਗੀ ਨਹੀਂ, ਦਿਨ ਬ ਦਿਨ ਉਮਰ ਬੰਦੇ ਦੀ ਘੱਟਦੀ ਜਾਂਦੀ ਹੈ ਅਤੇ ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਜਾਂਦੀ ਹੈ। ਤਮਾ ਹੀ ਹੈ ਨਾ, ਦੇਖੋ, ਸਹਿਜ ਖੱਟੇ ਲੱਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹੇ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੋਝੀ। ਇਹ ਵੱਧਦੀ, ਇਹ ਨਹੀਂ ਜੇ ਘੱਟਦੀ। ਸੱਚ ਇਹ ਵੇ ਕਿ ਦੁਨੀਆਦਾਰੀ 'ਚ ਖਚਤ ਹੋਇਆ ਬੰਦਾ, ਜਿਉਂ ਜਿਉਂ ਇਹਦੀ ਉਮਰ ਢਲਦੀ ਏ ਤਿਉਂ ਤਿਉਂ ਇਹਦੀ ਤ੍ਰਿਸ਼ਨਾ ਪ੍ਰਬਲ ਹੋਈ ਜਾਂਦੀ। ਚਾਹੀਦਾ ਤਾਂ ਇਹ ਹੈ, ਅਸੀਂ ਮਹਾਂਪੁਰਖਾਂ ਦੀ ਯਾਦ 'ਚ ਬੈਠੇ ਹਾਂ ਕਿ ਜਿਉਂ ਫਲ ਪੱਕਦਾ ਹੈ, ਅੰਬ ਪੱਕੇ, ਅਨਾਰ ਪੱਕੇ, ਕੋਈ ਫਲ ਪੱਕੇ, ਜਿੰਨੀ ਦੇਰ ਤੱਕ ਉਹ ਕੌੜਾ ਹੈ, ਖੱਟਾ ਮਿੱਠਾ ਹੈ, ਓਨੀ ਦੇਰ ਤੱਕ ਟਾਹਣੀ ਨਾਲ ਜੁੜਿਆ। ਅਤੇ ਜਦੋਂ ਪੂਰਨ ਤੌਰ 'ਤੇ ਰਸ ਭਰ ਜਾਂਦਾ ਨਾ, ਮਾਲੀ ਨਾ ਵੀ ਤੋੜੇ, ਮਾਲਕ ਨਾ ਵੀ ਤੋੜੇ, ਜਿਹੜਾ ਫਲ ਪੱਕ ਚੁੱਕਾ, ਪੱਕਾ ਹੋਇਆ ਫਲ ਆਪਣੇ ਆਪ ਹੀ ਟਾਹਣੀ ਤੋਂ ਅਲਹਿਦਾ ਹੋ ਜਾਂਦਾ। ਕੁਦਰਤ ਦਾ ਨੇਮ ਹੈ, ਜਿਹੜਾ ਫਲ ਪੱਕ ਜਾਏ ਉਹ ਆਪਣੇ ਆਪ ਟਾਹਣੀ ਤੋਂ ਮੁਕਤ ਹੋ ਜਾਂਦਾ ਹੈ। ਕਿੰਨਾ ਚੰਗਾ ਹੋਵੇ ਕਿ ਬੰਦੇ 'ਤੇ ਬੁਢੇਪਾ ਆਵੇ, ਪੱਕਣ ਦਾ ਵੇਲਾ ਆਵੇ, ਸਿਮਰਨ ਇੰਨਾ ਕੁ ਕਰੇ, ਕਹਿਣ ਦੀ ਲੋੜ ਨਾ ਪਏ, ਪੱਕੇ ਹੋਏ ਫਲ ਦੀ ਤਰ੍ਹਾਂ ਸੰਸਾਰ ਤੋਂ ਆਪਣੇ ਆਪ ਹੀ ਨਿਰਮੋਹ ਹੋ ਜਾਏ। ਫਲ ਪੱਕ ਜਾਏ ਆਪਣੇ ਆਪ ਵੱਖ ਹੋ ਜਾਂਦਾ। ਪਰ ਗੁਰੂ ਸਾਹਿਬ ਨੇ ਕਿਹਾ ਤ੍ਰਿਸ਼ਨਾ ਇੰਨੀ ਭੈੜੀ ਹੈ ਕਿ ਗੁਰੂ ਸਾਹਿਬ ਦੀ ਬਾਣੀ 'ਚ ਇੱਕ ਬਚਨ ਹੈ ਜੀ ਭਗਤ ਜੀ ਦਾ, ਕਹਿੰਦੇ ਨੇ ਅੱਖਾਂ ਦੀ ਜੋਤ ਚਲੀ ਗਈ, ਗਲੇ ਵਿੱਚੋਂ ਆਵਾਜ਼ ਚਲੀ ਗਈ, ਹੱਥਾਂ ਵਿੱਚੋਂ ਪਕੜ ਦੀ ਤਾਕਤ ਚਲੀ ਗਈ, ਪੈਰਾਂ ਵਿੱਚੋਂ ਚੱਲਣ ਦੀ ਸ਼ਕਤੀ ਚਲੀ ਗਈ। ਮੰਜਾ 'ਤੇ ਬੰਦਾ ਪਿਆ, ਬੋਲਦਾ ਵੀ ਨਹੀਂ, ਵੇਖਦਾ ਵੀ ਨਹੀਂ, ਹੱਥਾਂ ਪੈਰਾਂ 'ਚ ਸ਼ਕਤੀ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਦੇ ਅੰਦਰ ਦੇ ਫੁਰਨੇ ਦੇਖੋ ਇੰਨੇ ਤ੍ਰਿਸ਼ਨਾ 'ਚ ਨੇ ਕਿ ਬਲ ਬੁੱਧ ਵੀ ਚਲੀ ਗਈ ਪਰ ਅਜੇ ਵੀ ਇਹਦੀ ਵਾਸ਼ਨਾ ਦੇ ਫੁਰਨੇ ਲੰਮੇ ਪਿਆਂ ਵੀ ਸ਼ਾਂਤ ਨਹੀਂ ਹੁੰਦੇ। ਇਹ ਵੀ ਤਾਂ ਇੱਕ ਤ੍ਰਿਸ਼ਨਾ ਹੈ ਨਾ। ਪੁੰਡਰ ਕੇਸ ਕੁਸਮ 'ਤੇ ਧੌਲੇ, ਸ਼ਬਦ ਪਤਾਲ ਕੀ ਬਾਣੀ, ਦੁੱਧ ਵਰਗੇ ਚਿੱਟੇ ਕੇਸ, ਕਮਲ ਦੇ ਫੁੱਲ ਵਰਗੇ ਚਿੱਟੇ ਕੇਸ। ਪੁੰਡਰ ਕੇਸ ਕੁਸਮ 'ਤੇ ਧੌਲੇ, ਸ਼ਬਦ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਧਾਣੀ। ਉਦੋਂ ਵੀ ਅੰਦਰ ਫੁਰਨਿਆਂ ਦੀ ਮਧਾਣੀ ਚੱਲਦੀ ਪਈ। ਉਮਰ ਬੰਦੇ ਦੀ ਘੱਟ ਰਹੀ ਹੈ, ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਪਈ। ਉਹਨੂੰ ਨੌਜਵਾਨ ਨੂੰ ਸੁਣ ਤੋਂ ਬਾਅਦ ਗੱਲ ਸਮਝ ਪੈ ਗਈ। ਫਿਰ ਕਹਿਣ ਲੱਗਾ, ਮਹਾਰਾਜ ਆਹ ਤੀਜੀ ਗੱਲ ਵੀ ਸਮਝਾ ਦਿਓ, ਘਟੇ ਤਾਂ ਉਮਰ ਹੋ ਗਈ, ਵਧੇ ਤ੍ਰਿਸ਼ਨਾ ਹੋ ਗਈ, ਅਤੇ ਜਿਹੜਾ ਆਹ ਲਿਖਿਆ ਨਾ ਵਧੇ ਨਾ ਘਟੇ। ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਬੇਟਾ ਜਿੰਨੇ ਸਵਾਸ ਰੱਬ ਨੇ ਬਖਸ਼ੇ ਨੇ, ਨਾ ਵਧਨੇ ਨੇ ਨਾ ਘਟਨੇ ਨੇ, ਇੰਨੇ ਪੂਰੇ ਕਰਕੇ ਜਾਣੇ ਨੇ। ਗੱਲ ਇੱਕ ਸਮਝਾਉਣ ਦਾ ਤਰੀਕਾ ਸੀ। ਬਾਣੀ 'ਚ ਗੁਰਦੇਵ ਨੇ ਸਾਰੀਆਂ ਗੱਲਾਂ ਵੈਸੇ ਬਾਣੀ 'ਚ ਕਹੀਆਂ ਕਿ ਨਣ ਘਾਲੈ ਸਭ ਦਿਵਸ ਸਾਸ, ਨਣ ਘਾਲੈ ਗਿਣ ਕੇ ਪਾ ਦਿੱਤੇ ਨੇ ਭਾਈ ਮਹਾਰਾਜ ਜੀ ਨੇ। ਤੇਤੋ ਤੱਕ ਹੈ ਕਿ ਜੋ ਦਿਨ ਲੱਦੇ ਗਾਣਵੇ ਗਏ ਵਿਲਾੜ ਵਿੜਾਲ, ਜਿਹੜੇ ਗਿਣਤੀ ਦੇ ਦਿਨ ਮਿਲੇ ਸਾਨੂੰ ਲੰਘ ਹੈ। ਬਾਬਾ ਜੀ ਕਹਿੰਦੇ ਨਣ ਘਾਲੇ ਸਭ ਦਿਵਸ ਸਾਸ, ਨਹਿ ਵੜਨ ਘਟਨ ਤਿਲ ਸਾਰ, ਤਿਲ ਜਿਤਨਾ ਵੀ ਨਾ ਸਵਾਸ ਵਧਣਾ ਤੇ ਨਾ ਘਟਣਾ। ਪਹਿਲੀ ਬੇਨਤੀ ਦਾਸ ਨੇ ਸ਼ੁਰੂਆਤ ਕੀਤੀ ਹੈ ਕਿ ਮੌਤ ਫਿਜ਼ੀਕਲ ਤੌਰ 'ਤੇ ਇਹ ਸੱਚਾਈ ਹੈ, ਜੋ ਆਇਆ ਹੈ ਉਹਨੇ ਸੰਸਾਰ ਤੋਂ ਕੂਚ ਕਰਨਾ ਹੈ। चलो इस तो अगली दो गल्लां मैं सिर्फ होर करांगा समय च। पहली मौत होगी फिजिकल डेथ, सब ने जाने। सतगुरु ने बाणी च कहा ऐसो ए संसार पेख ना रहन ना को पई खैरे, सूदे सूदे रेग चलो तुम नतर कुतका दवई खैरे, बारे बूढ़े तरने भैया सब को जम ले जाई खैरे, मानस बपरा मूसा किन, बंदा तो चूहे की तरह है ते मौत बिल्ली बन के पिछे तुरी फिर दी। पर थोड़ा जा फर्क जे, मौत बिल्ली जरूर है, महापुरख भी जाते ने, दुनियादार भी जाता है। बिल्ली जदो चूहे नू पकड़ती है तो मूँह ते दंद ओही ने, किन्ना कस के दंदा नल पीड़ा देंदी है, पर जदो बिल्ली अपने बलूंगड़े नू एक घर तो दूजे घर चली जाती है पकड़ती उसे मूँह नाले, पर जेड़ी पकड़ चूहे वास्ते होंदी है पकड़ बलूंगड़े वास्ते नहीं होंदी। मौत सब नू आउणी है, महापुरख का जाना भी अदुत्ती हुंदा जे प्यारियो, महापुरख का जाना भी एक उत्सव हुंदा। मैं बेनती कर दें वह शोक नहीं हुंदा है, रात दे दीवान चर्ज करा। गुरु साहब ने यह बचन कह मानस बपरा मूसा कीनो मीच बलैया खई है रे, तनवंता अर निर्धन मानी की अमीर ते गरीब ताकि कछू ना कानी रे, वह नहीं वेखदी कला रोटी कमाण वाला इस घर चो मैं जी नहीं ले जाना, वह नहीं देखता मौत नहीं देखती इन्ना रुपया कट्ठा किया ये तो बिना बिजनेस किमें चलेगा, ओनू ना गरीबी का तरस ते ना ओनू अमीरी की मुथाजगी। तनवंता अर निर्धन मन ई ताकि कछु ना कानी रे, राजा परजा सम कर मारे ऐसो काल बिडानी रे। पर अगली गल चेते रखियो, राजा परजा सम कर है पर महापुरख सम कर के, हर के सेवक जो हर पाए वो राजा परजा च नहीं आने, हर के सेवक जो हर पाए तिनकी कथा निरारी रे, आवे ना जाहे ना कबहू मरते पार ब्रह्म संघारी रे। मैं बेनती करा पहली है शरीरक तौर पर आप सब ने जाने, दूसरी मौत गुरु ग्रंथ साहब च शरीर दे सवास चलते ने, अखां देख दिया ने, जबान बोल दिए, पूरी बॉडी वर्क कर दिए, पर सब कुछ जिंदे जी मिल भी गया, पर गुरु ग्रंथ साहब दे अमृत बोल ने जिन्हां नू परमात्मा की याद भुल जाए वह जिंदे ही मुरदे बन जाते हैं। यह दूजी तरह की मौत है, इनू फिजिकल डैथ नहीं कहांगे, शरीर कहम है पर वाहगुरु जी भुल जाण उन्हां बारे गुरु साहब ने कहा, भावें उहदे कोल बाहर दे गुण बड़े हो, इत्थों तक वह ज्ञानी वख्यान करता बहुत वड्डा हो, वह बहुत वड्डा लिखारी होवे, वह बहुत वड्डा धनवाद होवे, उच्ची कुल च जन्म लिया होवे ते इन्ना चलाक होवे कि हर थां ते अपनी जबान नाल सारियां सभावां नूं जित ले, पर इन्ने गुण होण दे बावजूद जे वाहगुरु का प्यार नहीं, गुरु साहब कहिंदे उह वी तां मरिया पिया है। अत सुंदर हुण अत शब्द सारियां नाल आपां लावांगे, अत दा सोहणा कुलीन चतुर सारे शब्द नाल अत लगेगा, अत सुंदर कुलीन चतुर मुख ज्ञानी धनवंत मृतक कहिया नानका, इत्थे भी शब्द मौत वरतिया, मृतक कहिया नानका जै प्रीत नहीं भगवंत, जिदे अंदर परमात्मा का प्यार नहीं प्यारे वह तो मुरदा है। गुरु साहब ने इस बारे बाणी च होर भी बचन कह, एक दो प्रमाण होर दे देंगा। बाबा जी दे दीवाना विच एक साखी है कि जदों भाई मरदाना साहब धन गुरु नानक साहब पिंड च जांदे ने ते मैं उन्हां दे हवाले तां दे रहा कि जिन्हां दी याद विच आपां जुड़े बैठे हां, प्यारियो जिन्हां दी याद विच रब दी याद आ जाए। हुणे महापुरख पढ़ रहे सन धारना, कोई जन हरशों देवै जोर, कोई परमात्मा दा प्यारा मैनू टुटे हुए नू वाहगुरु नाल जोड़ देवे। सेवा की करिए, वस्त्र भेट करिए, माया भेट करिए, कहिंदे नहीं जोड़न वाले दे एक तो चरण परसा में ते दूजे सब तो वध बंदे नू प्यारे हुंदे ने प्राण। इस याद रखियो शरीर नालों भी प्राण वध प्यारे ने। कई बारी कई बंदे बीमार हो जान ते अंग खराब हो जाए बॉडी का, डॉक्टर कहिंदा है बच जाएगा पर तेरी बांह कटनी पएगी, तेरी लत कटनी पएगी, तू बच सकना तेरी बॉडी विचों ये नाड़ कटनी पएगी। वो कहिंदा बॉडी दे अंग भावें कट लो मेरे प्राण बच जाण, इहदा मतलब ਸਰੀਰ ਦੇ ਅੰਗਾਂ ਨਾਲੋਂ ਵੱਧ ਬੰਦਾ ਪ੍ਰਾਣਾਂ ਨੂੰ ਪਿਆਰ ਕਰਦਾ। ਸਤਿਗੁਰੂ ਕਹਿੰਦੇ ਨੇ ਕੋਈ ਰੱਬ ਦਾ ਪਿਆਰਾ ਮੈਨੂੰ ਜੋੜਦਾ, ਇੱਕ ਤਾਂ ਮੈਂ ਉਹਦੇ ਚਰਨ ਪਰਸਾਂ ਅਤੇ ਦੂਜੇ ਮੈਂ ਉਹਦੇ ਚਰਨਾਂ ਵਿੱਚ ਆਪਣੇ ਪ੍ਰਾਣਾਂ ਦੀ ਭੇਟਾ ਰੱਖਦੇ, ਜਿਹੜੇ ਸਭ ਤੋਂ ਵੱਧ ਪਿਆਰੇ। ਕੋਈ ਜਨ ਖਰਸ਼ੋਂ ਦੇਵੈ ਜੋਰ, ਚਰਨ ਗਹੂੰ ਬਕੂੰ ਸਭ ਰਸਨਾ ਦੀਜੈ, ਪ੍ਰਾਣ ਅਕੋਰ ਦਾ ਅਰਥ ਹੁੰਦਾ ਭੇਟਾ ਦੇ, ਮੈਂ ਆਪਣੇ ਪ੍ਰਾਣਾਂ ਦੀ ਭੇਟਾ ਦੇ ਦਿਆਂ। ਬੇਨਤੀ ਕਰਾਂ, ਮਹਾਂਪੁਰਖਾਂ ਨੇ ਸਾਖੀ ਸੁਣਾਈ, ਕਹਿੰਦੇ ਨੇ ਭਾਈ ਬਾਲਾ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਪਿੰਡ 'ਤੇ ਵਾਰ ਵਾਰ ਬੈਠੇ ਨੇ, ਸ਼ਮਸ਼ਾਨ ਭੂਮੀ ਹੈ ਅਤੇ ਉੱਥੇ ਮੁਰਦਿਆਂ ਦੀਆਂ ਕਬਰਾਂ ਨੇ, ਮੁਰਦਿਆਂ ਦੇ ਸੰਸਕਾਰ ਕੀਤੇ ਹੋਏ ਅਤੇ ਉਸ ਪਿੰਡ ਦੀ ਇੱਕ ਰਵਾਇਤ ਹੈ ਕਿ ਜਿਹੜਾ ਬੰਦਾ ਮਰਦਾ ਉਹਦੀ ਉਮਰ ਉੱਤੇ ਲਿਖ ਦਿੰਦੇ ਨੇ। ਇਹ ਵੈਸੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸਾਖੀ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਇਹ ਬਚਨ, ਜਿਹੜਾ ਪਿੰਡ ਦਾ ਬੰਦਾ ਮਰਦਾ ਉਹਦੀ ਉਮਰ ਲਿਖ ਦਿੰਦੇ ਅਤੇ ਸ਼ਮਸ਼ਾਨ ਘਾਟ 'ਚ ਕਿਸੇ ਦੀ ਉਮਰ 10 ਸਾਲ, ਕਿਸੇ ਦੀ 15 ਸਾਲ, ਕਿਤੇ ਦੀ 20 ਸਾਲ, ਕਿਸੇ ਦੀ 25 ਸਾਲ। ਅਤੇ ਭਾਈ ਮਰਦਾਨਾ ਸਾਹਿਬ ਪੁੱਛਦੇ ਨੇ ਸੱਚੇ ਪਾਤਸ਼ਾਹ ਕਿ ਇਸ ਪਿੰਡ ਵਿੱਚ ਕਦੀ ਕੋਈ ਬਜ਼ੁਰਗ ਹੋ ਕੇ ਚਲਾਣਾ ਨਹੀਂ ਕੀਤਾ ਕਿਸੇ ਨੇ? ਇੱਥੇ ਤਾਂ ਸਾਰੇ ਬੱਚੇ ਨੌਜਵਾਨ, ਕੋਈ 10 ਸਾਲ, ਕੋਈ 5 ਸਾਲ, ਕੋਈ 20 ਸਾਲ, ਕੋਈ 30 ਸਾਲ। ਕੀ ਮਹਾਰਾਜ ਇੱਥੇ ਕੋਈ ਬਜ਼ੁਰਗ ਹੋ ਕੇ ਚਲਾਣਾ ਨਹੀਂ ਕਰਦੇ? ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਭਾਈ ਮਰਦਾਨਾ ਜੀ ਪਿੰਡ 'ਚ ਜਾਓ, ਇਸ ਗੱਲ ਦਾ ਉੱਤਰ ਮਿਲ ਜਾਏਗਾ। ਭਾਈ ਮਰਦਾਨਾ ਸਾਹਿਬ ਜਾਂਦੇ ਨੇ, ਪਿੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ, ਦੇਖ ਕੇ ਅਚੰਬਿਤ ਹੁੰਦੇ ਨੇ ਕਿ ਸ਼ਮਸ਼ਾਨ ਘਾਟ ਵਿੱਚ ਤਾਂ ਉਮਰ 30 ਤੋਂ ਸਾਰਿਆਂ ਦੀ ਥੱਲੇ ਲਿਖੀ ਜਿਨ੍ਹਾਂ ਦੀ ਡੈਥ ਹੋਈ, ਅਤੇ ਪਿੰਡ ਵਿੱਚ ਤਾਂ ਬਜ਼ੁਰਗ ਵੀ ਨੇ। ਪਿੰਡ ਬੜਾ ਧਰਮੀਆਂ ਦਾ ਸੀ, ਉੱਥੇ ਪੁੱਛਦੇ ਨੇ ਬਜ਼ੁਰਗੋ ਇਸ ਪਿੰਡ ਵਿੱਚ ਸਾਰੇ ਨੌਜਵਾਨ ਅਤੇ ਬੱਚਿਆਂ ਦੀ ਮੌਤ ਹੋਈ ਹੈ? ਉਹਨਾਂ ਕਿਹਾ ਨਹੀਂ ਨਹੀਂ, ਇੱਥੇ 100 ਸਾਲ ਤੋਂ ਵੱਧ ਵੀ ਉਮਰ ਭੋਗ ਕੇ ਚਲਾਣਾ ਕਰਕੇ ਗਏ। ਕਹਿਣ ਲੱਗੇ ਸ਼ਮਸ਼ਾਨ ਭੂਮੀ 'ਚ ਤਾਂ ਉਮਰ ਬੜੀ ਥੋੜ੍ਹੀ ਲਿਖੀ ਹੈ ਜਿਹੜੇ ਮਰੇ ਨੇ। ਪਿੰਡ ਵਾਲੇ ਹੱਸ ਕੇ ਕਹਿਣ ਲੱਗੇ ਕਿ ਸਾਡੇ ਪਿੰਡ ਦੀ ਇਹ ਰੀਤ ਹੈ, ਅਸੀਂ ਬੰਦੇ ਦੀ ਉਮਰ ਉਹੀ ਗਿਣਦੇ ਹਾਂ ਜਿਹੜੀ ਸਤ ਸੰਗਤ ਅਤੇ ਸਿਮਰਨ ਵਿੱਚ ਬਤੀਤ ਹੋਈ, ਬਾਕੀ ਤਾਂ ਉਮਰ ਅਸੀਂ ਮੰਨਦੇ ਹੀ ਨਹੀਂ। ਜਿਹੜੀ ਉਮਰ ਬੰਦਗੀ ਵਿੱਚ ਲੰਘੀ ਹੋਵੇ ਉਹਦੀ ਕਾਊਂਟਿੰਗ, ਉਹਦੀ ਗਿਣਤੀ ਹੁੰਦੀ, ਉਹਨੂੰ ਕਾਊਂਟ ਕੀਤਾ ਜਾਂਦਾ। ਜੇ 5 ਸਾਲ ਲਿਖਿਆ, 10 ਸਾਲ ਲਿਖਿਆ, 15 ਸਾਲ ਲਿਖਿਆ, ਇਹਦਾ ਮਤਲਬ ਇਹ ਸਰੀਰ ਲੈ ਕੇ ਆਪਣੀ ਉਮਰ ਵਿੱਚ ਕਿੰਨਾ ਸਮਾਂ ਬੰਦਗੀ ਕੀਤੀ, ਸਤ ਸੰਗਤ ਕੀਤੀ, ਸੇਵਾ ਕੀਤੀ, ਬਾਕੀ ਦੀ ਉਮਰ? ਕਹਿਣ ਲੱਗੇ ਬਾਕੀ ਦੀ ਉਮਰ ਮੁਰਦਿਆਂ ਵੀ ਸ਼ੁਮਾਰ ਹੁੰਦੀ ਹੈ, ਜ਼ਿੰਦਗੀ ਤਾਂ ਉਹਦਾ ਹੀ ਨਾਮ ਹੈ ਜਿਹੜੀ ਸਿਮਰਨ ਵਿੱਚ ਬਤੀਤ ਹੋ। ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦੀ ਗਜ਼ਲ ਬਾਬਾ ਜੀ ਜ਼ਿਕਰ ਕਰ ਰਹੇ ਸਨ, ਕਿਉਂਕਿ ਇਸ ਅਸਥਾਨ ਦੀ ਬੜੀ ਵੱਡੀ ਦੇਣ 'ਚ ਬੰਦਗੀ ਸਿਮਰਨ ਦੀ ਆਧੁਨਿਕ ਯੁੱਗ ਵਿੱਚ। ਅੱਜ ਦੇਖੋ ਜਿੰਨੇ ਕਥਾਵਾਚਕ ਨੇ, ਭਾਵੇਂ ਲਾਈਵ ਇਹ ਚੱਲਦਾ ਵੀ ਹੋਣਾ, ਮੈਂ ਇੱਕ ਬੇਨਤੀ ਕਰਾਂਗਾ, ਇਮਾਨਦਾਰੀ ਨਾਲ ਜਿਹੜਾ ਸੇਵਾ ਕਰਦਾ ਉਹਦਾ ਜ਼ਿਕਰ ਤਾਂ ਕਦੀ ਕਰ ਦਿਓ। ਮੇਰਾ ਨਹੀਂ ਖਿਆਲ ਕਿਸੇ ਕਥਾਵਾਚਕ ਨੇ ਕਿਹਾ ਹੋਵੇ, ਭੰਡਣਾ ਸਭ ਨੂੰ ਸ਼ੁਰੂ ਕਰਨਗੇ, ਪਰ ਜਿੰਨੇ ਕਥਾਵਾਚਕ ਨੇ ਸਾਰਿਆਂ ਦੇ ਫੋਨ ਵਿੱਚ ਈਸ਼ਰ ਮਾਈਕਰੋ ਮੀਡੀਆ ਖਿੰਨ ਵਿੱਚ ਤੁਕ ਲੱਭ ਲੈਂਦੇ ਨੇ। ਭਾਈ ਗੁਰਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਗੁਰੂ ਨਾਨਕ ਪ੍ਰਕਾਸ਼, ਇੰਨਾ ਵੱਡਾ ਕੰਮ ਕੀਤਾ ਬਾਬਾ ਬਲਜਿੰਦਰ ਸਿੰਘ ਉਹਨਾਂ ਨੇ ਕਿ ਅੱਜ ਸੱਚੀ ਗੱਲ ਇਹ ਵੇ ਕਿ ਜਿੱਥੇ ਅਸੀਂ ਕਈ ਕਈ ਟੈਚੀਆਂ ਕਿਤਾਬਾਂ ਦੀਆਂ ਚੁੱਕ ਕੇ ਲਿਜਾਂਦੇ ਸਨ, ਸਿਰਫ ਇੱਕ ਆਈਪੈਡ ਲਈਦਾ ਹੈ, ਸਾਰੀ ਜਾਣਕਾਰੀ ਉਹਦੇ ਵਿੱਚੋਂ ਮਿਲ ਜਾਂਦੀ। ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਪਾ ਰਹੇ ਨੇ ਅਤੇ ਮੈਨੂੰ ਬੈਠਿਆਂ ਇੱਥੇ ਖਿਆਲ ਆ ਗਿਆ ਕਿ ਮੈਂ ਅਰਜ਼ ਕਰਨ ਲੱਗਾਂ, ਪਹਿਲੀ ਮੌਤ ਹੈ ਸਰੀਰਕ ਤੌਰ 'ਤੇ ਮਰਨਾ, ਦੂਜਾ ਹੈ ਰੱਬ ਦਾ ਨਾਮ ਭੁੱਲ ਜਾਣਾ, ਇਹ ਵੀ ਮੌਤ ਹੈ। ਭਾਈ ਨੰਦ ਲਾਲ ਸਾਹਿਬ ਦਾ ਗਜ਼ਲ ਦਾ ਪਹਿਲਾ ਸ਼ੇਰ ਹੈ, ਹਵਾਏ ਬੰਦਗੀ ਅਵੁਰਧ ਦਰ ਵਜੂਦ ਮਰਾ। ਹਵਾਏ ਦਾ ਅਰਥ ਫਾਰਸੀ ਵਿੱਚ ਜਿਹਨੂੰ ਅਸੀਂ ਤਾਂਘ ਕਹਿੰਦੇ, ਕਹਿੰਦੇ ਨੇ ਤੇਰੀ ਬੰਦਗੀ ਦੀ ਤਾਂਘ ਮੈਨੂੰ ਬੋਡੀ ਵਿੱਚ ਲੈ ਕੇ ਆਈ, ਮੈਨੂੰ ਪਤਾ ਲੱਗਾ ਮੇਰਾ ਪਿਆਰਾ ਪ੍ਰੀਤਮ ਬੋਡੀ ਵੀ ਜਾ ਰਿਹਾ। ਹਾਲਾਂਕਿ ਅਸੀਂ ਸ਼ਬਦ ਨੂੰ ਮੰਨਦੇ ਹਾਂ ਕੋਈ ਸ਼ੱਕ ਨਹੀਂ, ਪਰ ਸਮਨ 'ਚ ਫਿਰ ਵੀ ਇੱਕ ਇੱਛਾ ਹੁੰਦੀ ਹੈ ਨਾ ਕਿ ਜੇ ਤਨ ਕਰਕੇ ਸੰਗਤ ਅਸਾਂ ਵੀ ਕਦੀ ਕੀਤੀ ਹੁੰਦੀ। ਕਹਿੰਦੇ ਨੇ ਪਿਆਰਿਆ, ਹਵਾਏ ਬੰਦਗੀ ਅਵੁਰਧ ਦਰ ਵਜੂਦ ਮਰਾ, ਹੇ ਮੇਰੇ ਕਲਗੀ ਧਰ ਪ੍ਰੀਤਮ ਜੀ, ਤੁਸੀਂ ਤਨ ਨੂੰ ਧਾਰਨ ਕਰਕੇ ਆਏ ਅਤੇ ਮੇਰੇ ਮਨ ਵਿੱਚ ਵੀ ਆ ਗਿਆ ਮੇਰਾ ਪਿਆਰਾ ਜਾ ਰਿਹਾ ਅਤੇ ਮੈਂ ਵੀ ਬੋਡੀ ਲੈ ਕੇ ਜਾਵਾਂ, ਤੇਰੀ ਬੰਦਗੀ ਦੀ ਤਾਂਘ ਮੈਨੂੰ ਇਸ ਸਰੀਰ ਵਿੱਚ ਲੈ ਕੇ ਆਈ ਅਤੇ ਜੇ ਤੇਰੀ ਬੰਦਗੀ ਨਹੀਂ ਕਰਨੀ ਮੈਨੂੰ ਸਰੀਰ ਵਿੱਚ ਰਹਿਣ ਦਾ ਕੋਈ ਚਾਅ ਨਹੀਂ, ਮੇਰੇ ਲਈ ਤਾਂ ਜ਼ਿੰਦਗੀ ਤੇਰੀ ਬੰਦਗੀ ਹੈ। ਖਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜੋ ਕੇ ਚੁਣੀ ਆਮਦਨ ਨਾ ਬੂਦ ਮਰਾ, ਤੇਰੀ ਬੰਦਗੀ ਤੋਂ ਬਿਨਾਂ ਚਾਹ ਕੋਈ ਨਹੀਂ। ਰਾਤ ਨੂੰ ਇਸ ਲੜੀ ਨੂੰ ਦਾਸ ਮੁਕੰਮਲ ਕਰੇਗਾ ਸਮੇਂ ਦੇ ਲਿਹਾਜ਼ ਨਾਲ। ਚੇਤੇ ਰੱਖਿਓ, ਪਹਿਲਾ ਹੈ ਸਰੀਰਕ ਤੌਰ ਤੇ ਮਰਨਾ, ਦੂਜਾ ਹੈ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਣੀ, ਤੇ ਤੀਜਾ ਜਿਹੜਾ ਮਹਾਂਪੁਰਖਾਂ ਨੂੰ ਆਪਾਂ ਚੇਤੇ ਕਰ ਰਹੇ ਹਾਂ ਉਹਨਾਂ ਦੀ ਮੌਤ ਤੋਂ ਬਾਅਦ ਕਦੀ ਵੀ ਸੋਗ ਨਹੀਂ। ਕਬੀਰ, ਜਾਂ ਦਿਨ ਖੌਮ ਹੁਆ ਪਾਛੇ ਬਿਆਂ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ। ਗੋਬਿੰਦ ਪਿਆਰਿਓ, ਅੱਜ ਬਰਸੀ ਜਿਹੜੀ ਮਨਾ ਰਹੇ ਹੋ ਇਹ ਇਹੀ ਹੈ ਕਿ ਜਾਂ ਦਿਨ ਖੌਮ ਹੁਆ, ਉਸ ਤੋਂ ਬਾਅਦ ਕਦੀ ਮਰਨੇ ਦੀ ਸਭ ਨਹੀਂ। ਕਦੀ ਤੁਸੀਂ ਸੁਣਿਆ ਮੌਤ ਤੋਂ ਬਾਅਦ ਕਿਆ ਹੋਵੇ, ਮੇਰੇ ਘਰ 'ਚ ਆਨੰਦ ਆ ਗਿਆ? ਮਹਾਰਾਜ ਕਹਿੰਦੇ ਨੇ ਜਾਂ ਦਿਨ ਖੌਮ ਹੁਆ ਪਾਛੇ ਬਿਆਂ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ। ਗੋਬਿੰਦ, ਇਹ ਰਾਤ ਦੇ ਦੀਵਾਨ 'ਚ ਲੜੀ ਜ਼ਰੂਰ ਆਪਾਂ ਜੋੜਾਂਗੇ। ਮੈਂ ਅਸਥਾਨ ਦਾ ਸੰਤ ਮਹਾਰਾਜ ਬਾਬਾ ਤੇਜਾ ਸਿੰਘ ਜੀ, ਉਹਨਾਂ ਦੇ ਦਰਸ਼ਨ ਦੀਦਾਰੇ ਹੋਏ, ਬਾਬਾ ਬਲਜਿੰਦਰ ਸਿੰਘ ਜੀ, ਜਿਤਨੇ ਵੀ ਪ੍ਰਬੰਧਕ ਸਭ ਦਾ ਧੰਨਵਾਦ ਜੀ। ਰਾਤ ਦੇ ਦੀਵਾਨ 'ਚ ਫਿਰ ਚਰਨ ਪਰਸਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।